ਵਾਹਿਗੁਰੂ ਜਗਤ ਜਲੰਦਾ ਰੱਖ ਸਾਰੇ ਹੀ ਧੂਹ ਹੋ ਕੇ ਦੁਖੀ ਹੋ ਕੇ ਮਰਦੇ ਹਨ। ਕੋਈ ਪੁਰਸ਼ਾਰਥੀ ਜਾਨਵਰ ਹਿੰਮਤ ਕਰਕੇ ਉਸ ਸੜਦੀ ਬਲਦੀ ਅੱਗ ਵਿੱਚੋਂ ਛਾਲਾਂ ਮਾਰ ਕੇ ਨਜ਼ਦੀਕ ਹੀ ਠੰਡੇ ਜਲ ਦੀ ਨਦੀ ਵਗਦੀ ਹੈ, ਉਸ ਵਿੱਚ ਚੁੱਭੀਆਂ ਲਗਾਉਂਦਾ ਸ਼ਾਂਤ ਪ੍ਰਾਪਤ ਕਰਦਾ, ਬਣੋ ਬਣੋ ਬਚ ਜਾਂਦਾ ਹੈ, ਠੰਡ ਪ੍ਰਾਪਤ ਕਰਦਾ। ਇਸੇ ਤਰ੍ਹਾਂ ਸੰਸਾਰ ਇੱਕ ਬਣ ਹੈ, ਇਸਨੂੰ ਕਾਮ ਕੋਲੋ ਮਹੰਕਾਰ ਦੀ ਅੱਗ ਲੱਗੀ ਹੋਈ, ਹੰਸ ਹੇਤ ਕੋਪਲੋ ਵਿਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਏ ਕਰਮੀ ਲੱਗ। ਇਉਂ ਇਸ ਵਿੱਚ ਮਨ ਸੜ ਸੜ ਕੇ ਲੂਹ ਹੋ ਕੇ ਦੁਖੀ ਹੋ ਕੇ ਮਰਦੇ ਹਨ। ਸਤਸੰਗ ਰੂਪੀ ਨਦੀ ਹੈ ਜਿਸ ਵਿੱਚ ਹਰੀ ਜਸ ਰੂਪੀ ਠੰਡਾ ਜਲ, ਦੁਨੀਆਂ ਦੇ ਧੰਦਿਆਂ ਵਿੱਚੋਂ ਹਿੰਮਤ ਕਰਕੇ ਪੁਰਸ਼ਾਰਥ ਕਰਕੇ ਆਪਣੇ ਸਮੇਂ ਨੂੰ ਕੱਢ ਕੇ ਜੋ ਪ੍ਰੇਮੀ ਆਪਣੇ ਮਨ ਦਾ ਹਰੀ ਜਸ ਰੂਪੀ ਜਲ ਵਿੱਚ ਇਸ਼ਨਾਨ ਕਰਵਾਉਂਦੇ ਹਨ ਉਹ ਸ਼ਾਂਤ ਪ੍ਰਾਪਤ ਕਰਦੇ ਹਨ, ਵਰਨਾ ਦੁਨੀਆਂ ਦੇ ਤਖ਼ਤੇ ਤੇ ਹੋਰ ਸ਼ਾਂਤ ਕੀਤੇ ਆ ਸਤਸੰਗ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸ਼ਾਂਤੀ ਦੀ ਛਿੱਟ ਨਹੀਂ। ਸ਼ਾਂਤੀ ਤੋਂ ਵੱਡਾ ਪਦਾਰਥ ਇਹਨਾਂ ਲੋਕਾਂ 14 ਭਵਨ ਵਿੱਚ ਕੋਈ ਵੀ ਨਹੀਂ ਹੈ। ਇਸ ਕਰਕੇ ਆਪਣੇ ਮਨ ਨੂੰ ਜੋੜ ਕੇ ਸ਼ਾਂਤ ਕਰੋ ਔਰ ਜ਼ਿੰਦਗੀ ਦਾ ਲਾਭ ਉਠਾਓ। ਨਾਮ ਜਪੀਏ ਤੰਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਂਦਾ ਜਪੀਏ ਤੰਦੂਰ ਹੁੰਦੇ ਸੇਵਾ ਕਰਕੇ ਮਾਣ ਪਾਈਂਦਾ ਦੀ ਬਹੁਤ ਮਹੱਤਤਾ ਹੈ। ਗੁਰੂ ਘਰ ਦੇ ਵਿੱਚ ਗੁਰੂ ਦੀ ਗੁਰੂ ਸੰਗਤ ਦੀ ਸੇਵਾ ਔਰ ਵਾਹਿਗੁਰੂ ਦਾ ਭਜਨ, ਇਹ ਦੋ ਚੀਜ਼ਾਂ ਤੋਂ ਵੱਡੀ ਵਸਤੂ ਦੁਨੀਆਂ ਵਿੱਚ ਕੋਈ ਵੀ ਨਹੀਂ। ਇਸਦੇ ਆਸਰੇ ਸਭ ਕੁਛ ਹੀ ਪ੍ਰਾਪਤ ਹੋ ਸਕਦਾ ਹੈ। ਗੁਰੂ ਨਾਨਕ ਜੀ ਅੱਜ ਸਮੁੰਦਰ ਤੇ ਤੁਰੇ ਜਾਂਦੇ, ਮਰਦਾਨਾ ਭਾਈ ਵਾਲਾ ਪਿੱਛੇ ਹਨ, ਰਤਾਨਾ ਪੁੱਛਣਗੇ ਗਰੀਬ ਨੂੰ ਆ ਕਦੇ ਚੱਲੇ ਹਾਂ, ਸਾਡੇ ਪੈਰਾਂ ਦੇ ਥੱਲੇ ਕੀ ਚੀਜ਼, ਅਸੀਂ ਕਾਹਤੇ ਤੁਰੇ ਜਾਂਦੇ ਹਾਂ। ਗੁਰੂ ਜੀ ਕਹਿਣ ਲੱਗੇ ਭਾਈ ਮਰਦਾਨੇ ਆਪਾਂ ਮੱਛ ਦੀ ਪਿੱਠ ਤੇ ਜਾ ਰਹੇ ਹਾਂ। ਕਿਉਂਕਿ ਮਹਾਰਾਜ ਬੜੀ ਦੇਰ ਹੋ ਗਈ ਤੁਰੇ ਹਾਂ, ਕਿਤਨਾ ਕੁ ਵੱਡਾ ਮੱਛ ਹੈ। ਗੁਰੂ ਜੀ ਕਹਿਣ ਲੱਗੇ ਭਾਈ 100 ਮੀਲ ਲੰਬਾ ਮੱਛ। ਇਹ ਸੁਣ ਕੇ ਮਰਦਾਨਾ ਹੈਰਾਨ ਹੈ, 100 ਮੀਲ ਲੰਬਾ। ਗੁਰੂ ਜੀ ਕਹਿਣਗੇ ਇਦੋਂ ਵੀ ਬਹੁਤ ਵੱਡੇ ਵੱਡੇ ਮੱਛ ਸਮੁੰਦਰ ਵਿੱਚ। ਇਉਂ ਤੁਰੇ ਜਾਂਦੇ ਜਾਂਦੇ ਉਹਦੇ ਸਿਰ ਤੇ ਰਾਤ ਕੱਟੀ, ਉਸਦੇ ਸਰੀਰ ਦਾ ਅੰਤ ਹੋ ਗਿਆ। ਰੂਹ ਉਹਦੇ ਜਿਸਮ ਤੋਂ ਨਿਕਲ ਕੇ ਆਸਮਾਨ ਵਿੱਚ ਪਹੁੰਚਦੀ, ਰੋਸ਼ਨੀ ਕਰਦੀ ਹੈ, ਸਤਿ ਕਰਨੀ ਸ਼ੁਰੂ ਕੀਤੀ। ਮਹਾਰਾਜ ਬੜੀ ਕਿਰਪਾ ਕੀਤੀ, ਆਪਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਸੁਣ ਕੇ ਗੁਰੂ ਜੀ ਕਹਿਣਗੇ ਭਾਈ ਬਾਲਾ ਇਸ ਨੂੰ ਪੁੱਛੇ ਕੌਣ ਹੈ, ਇਸ ਨੂੰ ਸ਼ਰਾਪ ਕਿਸਨੇ ਦਿੱਤਾ, ਖਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ, ਇਸਦੀ ਹਕੀਕਤ ਪੁੱਛ। ਭਾਈ ਬਾਲੇ ਨੇ ਪੁੱਛਿਆ ਤੂੰ ਆਪਣੀ ਗੱਲ ਖੋਲ੍ਹ ਕੇ ਦੱਸ, ਕੌਣ ਹੈ, ਕਿਸਨੇ ਤੈਨੂੰ ਸ਼ਰਾਪ ਦਿੱਤਾ, ਤੇ ਉਸਦੇ ਖਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ। ਇਹ ਸੁਣ ਕੇ ਉਹ ਕਹਿਣ ਲੱਗਾ ਮੈਂ ਤ੍ਰੇਤੇ ਯੁੱਗ ਦੇ ਵਿੱਚ ਇੱਕ ਤਪੱਸੀ ਹੁੰਦਾ ਸਾਂ। ਜੇਠਾੜ ਦੇ ਮਹੀਨੇ ਦੁਪਹਿਰ ਦੇ ਵੇਲੇ ਪੰਜ ਧੂਈਆਂ ਮਚਾ ਕੇ ਪੰਜ ਅਗਨ ਤਾਪਿਆ ਕਰਦਾ ਸੀ, ਪੰਜ ਧੂਈਆਂ ਨੇ ਧੂਈਆਂ ਤਾਪਿਆ ਕਰਦਾ ਸੀ, ਸਰੀਰ ਨੂੰ ਕਸ਼ਟ ਦਿੰਦਾ। ਸਰਦੀ ਦੇ ਮੌਸਮ ਵਿੱਚ ਜਲਧਾਰਾ ਕਰਿਆ ਕਰਦਾ ਸੀ। ਜਲਧਾਰਾ 51 ਲੈ ਲੈਂਦੇ, ਉਹਦੇ ਉੱਪਰ ਬਹੁਤ ਵੱਡਾ ਮੱਟ ਰੱਖ ਦਿੰਦੇ ਹਨ, ਮੱਟ ਦੇ ਹੇਠਾਂ ਇੱਕ ਅੰਗੂਠੇ ਜਿੰਨੀ ਮੋਟੀ ਗਲੀ ਕਰ ਦਿੰਦੇ ਹਨ, ਉਹਨੂੰ ਬੰਦ ਰੱਖਦੇ ਹਨ, ਰਾਤ ਨੂੰ ਠੰਡੇ ਪਾਣੀ ਨਾਲ ਭਰਿਆ ਜਾਂਦਾ। ਸਵੇਂ ਜਲ ਧਾਰੇ ਕਰਨ ਵਾਲਾ ਉਹਦੇ ਹੇਠਾਂ ਚੌਂਕੀ ਵਿਛਾ ਕੇ ਬਹਿ ਜਾਂਦਾ, ਸਿਰ ਤੇ ਠੀਕ ਕਰਦਾ, ਉਹ ਪਾਣੀ ਉਸਦੇ ਸਿਰ ਵਿੱਚ ਪਾਈ ਜਾਂਦਾ, ਸਰੀਰ ਤੇ ਪਾਈ ਜਾਂਦਾ। ਪਾਣੀ ਪਾਉਣ ਵਾਲੇ ਹੋਰ ਉਸ ਮੱਟ ਵਿੱਚ ਪਾਣੀ ਪਾਈ ਜਾਂਦੇ। ਇਹਨਾਂ ਦਾ ਕੋਈ ਨਿਯਮ ਹੁੰਦਾ ਹੈ ਘੰਟਾ, 2 ਘੰਟੇ, 3 ਘੰਟੇ, ਕਿੰਨੀ ਦੇਰ ਤੱਕ ਕਰਨੇ, ਯਾਨੀ ਉਹ ਸਰੀਰ ਨੂੰ ਕਸ਼ਟ ਦਿੰਦੇ ਨੇ, ਇਸ ਨੂੰ ਜਲਧਾਰਾ ਕਹਿੰਦੇ। ਸਵੇਮ ਕਰਕੇ ਕਹਿੰਦਾ ਮੈਂ ਬੜੀ ਦੇਰ ਤੱਕ ਧੂੰਆਂ ਤਾਪਦਾ ਰਿਹਾ, ਜਲਧਾਰੇ ਕਰਦਾ ਰਿਹਾ, ਫਿਰ ਕੁਛ ਪਿੱਛੋਂ ਜਾ ਕੇ ਮੈਂ ਗਲ ਗਲ ਪਾਣੀ ਵਿੱਚ ਖੜਨਾ ਸ਼ੁਰੂ ਕੀਤਾ। ਸਰਦੀ ਦੇ ਮੌਸਮ ਇਉਂ ਤਪੱਸਿਆ ਕਰਦਾ ਹੁੰਦਾ। ਮਿਥਲਾਪੁਰੀ ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਸਨ, ਜਿਹਨਾਂ ਦੀ ਬਾਬਤ ਭਾਈ ਗੁਰਦਾਸ ਦੱਸ ਦਿਨ ਭਗਤ ਵੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ।
ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਵੀ ਸਨ। ਆਪ ਜੀ ਭਾਵੇਂ ਰਾਜ ਭਾਗ ਵਿੱਚ ਸਨ ਪਰ ਇਸ ਮਾਇਆ ਵਿੱਚ ਰਹਿੰਦੇ ਹੋਏ ਨਿਰਲੇਪ ਸਨ, ਜੈਸੇ ਜਲ ਮੇਂ ਕਮਲ ਨਿਰਾਲਮ। ਮਰਗਾਈ ਨਿਸ਼ਾਨੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣ। ਮਰਗਾਬੀ ਸਾਰਾ ਦਿਨ ਪਾਣੀ ਵਿੱਚ ਤੈਰਦੀ ਹੈ ਲੇਕਿਨ ਰੰਚਕ ਮਾਤਰ ਪਾਣੀ ਉਹਦੇ ਖੰਭਾਂ ਵਿੱਚ ਪ੍ਰਵੇਸ਼ ਨਹੀਂ ਕਰਦਾ। ਸੁੱਕੇ ਦੇ ਸੁੱਕੇ ਕਮਲ ਵੀ ਪਾਣੀ ਵਿੱਚ ਹੀ ਹੁੰਦਾ ਲੇਕਿਨ ਕਦੇ ਉਹਦੇ ਪੱਤਿਆਂ ਵਿੱਚ ਪਾਣੀ ਸਪਰਸ਼ ਨਹੀਂ ਪ੍ਰਵੇਸ਼ ਕਰਦਾ ਦੇਖਿਆ। ਇਸੇ ਤਰ੍ਹਾਂ ਹੀ ਗੁਰਮੁਖ ਅਵਸਥਾ ਨੂੰ ਜਦੋਂ ਪਹੁੰਚ ਜਾਂਦਾ ਹੈ, ਗੁਰਮੁਖ ਬ੍ਰਹਮ ਗਿਆਨ ਉਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ, ਇਸ ਵਿੱਚ ਵੀ ਉਸੇ ਤਰ੍ਹਾਂ ਹੀ ਨਿਰਲੇਪ ਰਹਿਣ ਦੀ ਤਾਕਤ ਹੋ ਜਾਂਦੀ ਜਿਵੇਂ ਮੁਰਗਾਬੀ ਤੇ ਕਮਲ ਹੁੰਦਾ ਹੈ। ਸੁਰਤ ਸ਼ਬਦ ਫਲ ਸਾਗਰ ਤਰੀਆ ਨਾਨਕ ਨਾਮ ਵਖਾਣੇ। ਸਾਗਰ ਤਰੀਏ ਨਾਨਕ ਨਾਮ ਵਖਾਣੇ। ਨਦੀ ਤਰੰਦੜੀ ਮੰਡਾ ਖੋਜਨ ਫੁੱਬਰ ਅੱਜ ਮੁਹੱਬਤ ਤੇਰੀ। ਪੈਸ਼ਾ ਚਰਨੀ ਮੰਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਦੇਰੀ। ਬੇੜੀ ਸਵਾਰ ਹੋ ਕੇ ਦਰਿਆ ਨੂੰ ਆਸਾਨੀ ਨਾਲ ਤਰ ਜਾਏਂਗੇ। ਇਸੀ ਤਰ੍ਹਾਂ ਸੁਰਤ ਨੂੰ ਸ਼ਬਦ ਤੇ ਸਵਾਰ ਕਰਕੇ ਸੰਸਾਰ ਮੰਡਲਾਂ ਨੂੰ ਆਸਾਨੀ ਨਾਲ ਹੀ ਕਰ ਜਾਈਂਦਾ ਹੈ।
ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ।
ताकत है। सो आद अवस्था विच कबीर जी ने किसी मौके प्रभु दे अगे प्रार्थना कीतियां, हे प्रभु इस अपनी माया नूं संकोच करो ताकि आप दे चरणां नाल लिव लगे। ये माया ने जीवां नूं भुला छड्डिया होया, इन माया जगदीश गुसाई तुमरे चरण वसारे, किंच प्रीत न उपजा जन को, जन कहां करें बेचारे।
ए माया मोनी मोनी ने इस माया मोनी मोनी ने
सारे, किंचित प्रीत न उपजय जन को, जन कहां करें विचार। इस विचित्र माया द्वारा ही वाहिरु अंतर जामी करोड़ा ब्रह्मंडा नु रचता, अनेका लीलावां करता, अनेका कौतक करता, अनेका खेल खेलता। तो यूं जो किसी ते मेर हुंदी है सत्संग द्वारा हौली हौली भजन करदे करदे आखिर स्टेज ते भजंदी ते कोई पहुंचता है, उस मौके ये माया दुखदाई नहीं हो सकती, किसनों ये परमेश्वर नूं भुला नहीं सकती। वरना ये दे विच ਰੱਬ ਨੂੰ ਭੁਲਾਉਣ ਦੀ ਬੜੀ ਤਾਕਤ। ਅਗਰ ਐਸਾ ਨਾ ਹੋਵੇ ਸਾਰੀ ਦੁਨੀਆ ਹੀ ਭਗਤ ਬਣ ਜਾਵੇ। ਇਸ ਕਰਕੇ ਹੀ ਅਨੇਕਾਂ ਸ਼ਕਲਾਂ ਧਾਰ ਕੇ ਇਹ ਪਰਮਾਤਮਾ ਤੋਂ ਵਿਮੁਖ ਕਰਦੀ ਹੈ। ਜਿਤਨੀਆਂ ਵੀ ਭੁਲਾਉਣ ਵਾਲੀਆਂ ਗੱਲਾਂ ਹਨ ਸਿਰਫ ਮਾਇਆ ਦੀ ਹੀ ਮਿਹਰਬਾਨੀ। ਸਵਯੋਂ ਮਨਮੁੱਖਾਂ ਵਾਸਤੇ ਇਹ ਬਹੁਤ ਹੀ ਦੁਖਦਾਈ ਮਾਇਆ ਹੋਈ ਨਾਗਣ ਜਗਤ ਰਹੀ ਲੁਪਟਾ ਹੈ। ਇਸਕੀ ਸੇਵਾ ਜੋ ਕਰੇ ਸਰੀਰ ਕੋ ਫਿਰ ਖਾਏ। ਇਹਨੂੰ ਸੁਪਨੀ ਦੀ ਨਿਆਈ ਦੱਸਿਆ ਹੈ।
ਮਾਇਆ ਲੜਦੀ ਹੈ ਨਾਗਣੀ ਬਣ ਕੇ
ਸਾਧੂ ਲੋਕ ਉਹਨਾਂ ਪਾਸ ਬੈਠੇ ਹਨ। ਹਰੀ ਚਰਚਾ ਵਾਰਤਾਲਾਪ ਹੋ ਰਹੀ ਹੈ। ਕੋਈ ਲੜਕੀ ਆਈ, ਉਸਨੇ ਆ ਕੇ ਭਗਤ ਕਬੀਰ ਨੂੰ ਨਮਸਕਾਰ ਕੀਤੀ, ਬੈਠ ਗਈ। ਭਗਤ ਜੀ ਨੇ ਉਸਦਾ ਖਾਸ ਕੋਈ ਆਉ ਭਗਤ ਨਹੀਂ ਕੀਤਾ, ਫਿਰ ਚਲੀ ਗਈ। ਮਹਾਤਮਾ ਸਾਧੂ ਜੋ ਭਗਤ ਜੀ ਪਾਸ ਬੈਠੇ ਸੀ ਪੁੱਛਣ ਲੱਗੇ, ਭਗਤ ਜੀ ਇਹ ਕੋਈ ਸ਼ਰੀਫ ਘਰਾਣੇ ਦੀ ਲੜਕੀ ਆਈ ਸੀ, ਆਪਣੇ ਕੋਈ ਸਤਿਕਾਰ ਆਦਰ ਆਓ ਭਗਤ ਨੇ ਇਸਦਾ ਕੀਤਾ, ਕੀ ਕਾਰਨ ਹੈ? ਭਗਤ ਜੀ ਕਹਿਣ ਲੱਗੇ, ਮਹਾਤਮਾ ਲੋਕੋ ਇਹ ਮਾਇਆ ਹੈ। ਮਾਇਆ ਵਿੱਚ ਪ੍ਰਭੂ ਨੂੰ ਬੁਲਾਉਣ ਦੀ ਬੜੀ ਸ਼ਕਤੀ ਹੈ, ਅਨੇਕਾਂ ਰੂਪ ਧਾਰਦੀ ਹੈ ਪ੍ਰਭੂ ਨੂੰ ਬੁਲਾਉਣ ਵਾਸਤੇ। ਨਿਰੀਪੁਰੀ ਜੜ ਮਾਇਆ, ਕਈ ਲੋਕ ਧਨ ਦੌਲਤ ਨੂੰ ਹੀ ਮਾਇਆ ਮੰਨਦੇ, ਇਹ ਨਹੀਂ, ਅਨੇਕਾਂ ਸ਼ਕਲੀਆਂ ਸ਼ਕਲਾਂ ਇਹਦੀਆਂ ਹਨ, ਜੜ ਮਾਇਆ ਹੈ, ਚੇਤਨ ਮਾਇਆ ਹੈ, ਸੁੱਖ ਮਾਇਆ, ਬਹੁਤ ਸ਼ਕਲਾਂ। ਜਿਸ ਤਰੀਕੇ ਸਿਰ ਪ੍ਰਭੂ ਭੁੱਲ ਜੇ ਉਹ ਮਾਇਆ ਦੀ ਹੀ ਸ਼ਕਲ ਸਮਝੋ। ਇਉਂ ਕਰਕੇ ਇਹ ਮਾਇਆ ਅਸੀਂ ਇਹਦਾ ਕੀ ਸਤਿਕਾਰ ਆਦਰ ਕਰੀਏ। ਉਹ ਮਹਾਤਮਾ ਕਹਿਣ ਲੱਗੇ, ਭਗਤ ਜੀ ਇੱਕ ਗੱਲ ਹੋਰ ਦੇਖੀ, ਇਹਦੇ ਮੱਥੇ ਦੇ ਕੇਸ ਵੀ ਕਸੇ, ਗਿੱਟੀ ਦੇ ਕੇਸ ਵੀ ਕਸੇ, ਇਹ ਕੀ ਕਾਰਨ ਹੈ? ਗਿੱਟੀ ਕਹਿਣ ਲੱਗੇ, ਬੁਲਾ ਲਓ, ਉਸਦੀ ਜ਼ਬਾਨੀ ਪੁੱਛੋ, ਆ ਜਾ ਰਹੀ ਹੈ। ਉਸਨੂੰ ਬੁਲਾ ਲਿਆ ਗਿਆ, ਪੁੱਛਣ ਲੱਗੇ ਮਹਾਤਮਾ ਲਕਸ਼ਮੀ, ਇਹ ਦੱਸ, ਤੇਰੇ ਮੱਥੇ ਦੇ ਕੇਸ ਵੀ ਕਸੇ ਨੇ, ਗਿੱਟੀ ਦੇ ਕੇਸ ਵੀ ਕਸੇ ਹੋਏ ਨੇ, ਇਹਨਾਂ ਦਾ ਕੀ ਮਤਲਬ? ਉਹ ਕਹਿਣ ਲੱਗੀ, ਮੈਂ ਮਾਇਆ, ਮੇਰੇ ਵਿੱਚ ਪਰਮਾਤਮਾ ਨੂੰ ਬੁਲਾਉਣ ਦੀ ਬੜੀ ਸ਼ਕਤੀ। ਸੋ ਜਿਹੜੇ ਲੋਕ ਮੇਰੇ ਪਿੱਛੇ ਦੌੜਦੇ ਹਨ, ਮੈਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ, ਸੋ ਉਹਨਾਂ ਨੇ ਮੇਰੇ ਪਿੱਛੇ ਗਿੱਟੀ ਦੇ ਕੇਸ ਕਸਾ ਤੇ, ਮੈਂ ਉਹਨਾਂ ਦੇ ਹੱਥ ਨਹੀਂ ਆਉਂ। ਲੇਕਿਨ ਜਿਹੜੇ ਲੋਕ ਕਬੀਰ ਜੈਸੇ ਮੇਰੀ ਪਕੜ ਨਹੀਂ ਕਰਦੇ, ਮੇਰੀ ਅਟੈਚਮੈਂਟ ਨਹੀਂ ਜਿਹਨਾਂ ਨੂੰ, ਸੋ ਉਹਨਾਂ ਦੇ ਅੱਗੇ ਮੈਂ ਮੱਥੇ ਰਗੜਦੀ ਹਾਂ, ਉਹ ਮੇਰੇ ਮੱਥੇ ਦੇ ਕੇਸ ਕਸ ਗਏ, ਇਹ ਕਾਰਨ ਹੈ। ਇਹ ਸੁਣ ਕੇ ਮਹਾਤਮਾ ਕਹਿਣਗੇ, ਆਪਣਾ ਕੋਈ ਭੌਤਿਕਤਾ ਦਿਖਾ। ਭੌਤਿਕ ਸਾਰੀ ਦੁਨੀਆਂ 'ਚ ਕਹਿਣਗੇ, ਮੇਰੇ ਹੀ ਜਿੱਥੇ ਰਗੜੇ ਚੜੇ ਜੋ ਪਿੱਛੋ, ਫਿਰ ਵੀ ਸਾਨੂੰ ਕੋਈ ਲਹਿਦਾ ਕੌਤਕ ਦਿਖਾ। ਉਹ ਕਹਿਣ ਲੱਗੀ, ਇਉਂ ਕਰਨਾ ਤਾਂ ਮੇਰੇ ਨਾਲ ਚੱਲੋ। ਚਲੇ ਗਏ ਨਜ਼ਦੀਕ ਹੀ ਕਾਸ਼ੀ ਦੇ, ਬੜਾ ਘਣਾ ਜੰਗਲ ਹੈ, ਇੱਕ ਚੁਰਸਤਾ ਹੈ, ਉੱਥੇ ਜਾ ਕੇ ਕਹਿਣਗੇ, ਦੇਖੋ ਤੁਸੀਂ ਇਹਨਾਂ ਝਾੜੀਆਂ ਵਿੱਚ ਛੁਪ ਕੇ ਮੇਰੇ ਕੌਤਕ ਦੇਖੀ ਚੱਲੋ, ਮਨਮੁੱਖਾਂ ਦੇ ਨਾਲ ਮੇਰਾ ਕਿਹੋ ਜਿਹਾ ਵਰਤ ਵਰਤਾਰਾ ਹੈ। ਸੋ ਉੱਥੇ ਉਸਨੇ ਆਪਣੀ ਸ਼ਕਲ ਬਦਲ ਲਈ, ਚਤਨ ਰੂਪ ਤੋਂ ਜੜ ਮਾਇਆ ਤਾਰ ਦੀ ਸ਼ਕਲ ਵਿੱਚ ਹੋ ਗਈ, 500 ਮੋਹ ਦੀ ਥੈਡੀ ਹੋ ਕੇ ਚੁਰਾਹੇ ਤੇ ਡਿੱਗ ਗਈ। ਉਹ ਮਹਾਤਮਾ ਝਾੜੀਆਂ ਛੁਪ ਗਏ ਹਨ, ਚਾਰ ਮੁਸਾਫ਼ਰ ਆਪਸ ਵਿੱਚ ਹੀ ਹਿੱਤ ਪਿਆਰ ਰੱਖਣ ਵਾਲੇ ਸੰਬੰਧੀ ਵੀ ਸਨ, ਉਹ ਆ ਰਹੇ ਹਨ। ਇੱਕ ਨੇ ਕਿਹਾ, ਬਈ ਸਾਹਮਣੇ ਥੈਲੀ ਪਈ ਹੋਈ ਹੈ, ਜੇ ਕਹਿੰਦਾ ਦੇਖੋ ਤਾਂ ਅਸੀਂ ਇਹਦੇ ਵਿੱਚ ਕੀ ਹੈ। ਉਠਾਈ, ਮੂੰਹ ਖੋਲਿਆ ਤੇ ਉਹਦੇ ਵਿੱਚ ਮੋਹਰਾਂ ਦਮਕਦੀਆਂ, ਇਹ ਤਾਂ ਮੋਹਰਾਂ ਦੀ ਭਰੀ ਹੋਈ। ਕਹਿੰਦਾ ਗਿਣੋ ਤਾਂ ਅਸੀਂ ਕਿੰਨੀਆਂ ਹਨ, ਬੈਠ ਕੇ ਗਿਣ ਲੱਗ ਪਏ। 500 ਮੋਹਰ ਨਿਕਲੀ, ਇਹ ਤਾਂ ਆਪਾਂ ਨੂੰ ਮੁਫਤੀ ਗੱਫਾ ਮਿਲ ਗਿਆ। ਚਾਰ ਹਾਂ, ਸਵਾ ਸਵਾ ਸੌ ਆ ਗਏ। ਪਰ ਇਉਂ ਗੱਲ ਹੈ, ਦੁਪਹਿਰ ਦਾ ਵਕਤ ਹੈ, ਹੁਣ ਦੋ ਆਦਮੀ ਜਾਓ ਕਾਸ਼ੀ ਵਿੱਚ, ਪ੍ਰਸ਼ਾਦਾ ਲਿਆਓ, ਤੇ ਦੋ ਇੱਥੇ ਬਹਿਨੇ ਹਾਂ, ਪ੍ਰਸ਼ਾਦ ਪਾਣੀ ਛੱਕ ਕੇ ਫਿਰ ਵੰਡੀਆਂ ਪਾਵਾਂਗੇ। ਤੋ ਦੋ ਚਲੇ ਜਾਂਦੇ ਹਨ ਕਾਸ਼ੀ ਨੂੰ, ਦੋ ਉੱਥੇ ਬੈਠ ਗਏ। ਜਿਹੜੇ ਰੋਟੀ ਲੈਣ ਆਏ ਸ਼ਹਿਰ ਵਿੱਚ, ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਪ੍ਰੇਰਨਾ ਕੀਤੀ, ਦੇਖੋ 500 ਮੋਹਰ ਹੈ, ਜੇ ਚਾਰ ਨੂੰ ਆਉਂਦੀ ਹੈ ਤਾਂ ਸਵਾ ਸਵਾ ਸੌ ਆਉਂਦੀ ਹੈ, ਦੋ ਨੂੰ ਆਵੇ ਡਬਲ ਹੋ ਜਾਏ 250। ਇਉਂ ਕਰੋ, ਆਪਾਂ ਆਪਣੀ ਰੋਟੀ ਖਾ ਲਓ, ਉਹਨਾਂ ਦੀ ਰੋਟੀ ਵੀ ਜ਼ਹਿਰ ਮਿਲਾ ਲਓ, ਜ਼ਹਿਰ ਖਾ ਕੇ ਮਰ ਜਾਣ, ਦੋ ਹਿੱਸੇ ਕਰ ਲਵਾਂਗੇ ਆਪਾਂ। ਐਸਾ ਹੀ ਕੀਤਾ ਗਿਆ। ਜਿਹੜੇ ਪਿੱਛੇ ਬੈਠੇ ਸਨ, ਉਹਨਾਂ ਦੇ ਚਿੱਤ ਵਿੱਚ ਮਾਇਆ ਨੇ ਹੋਰ ਪ੍ਰੇਰਨਾ ਕਰ ਦਿੱਤੀ, ਆਪਸ ਵਿੱਚ ਹਿੱਤ ਆਦਿ ਤਾਂ ਸਭ ਦੂਰ ਹੋ ਗਏ, ਸੰਬੰਧਾਂ ਆਦਮੀ ਸਭ ਟੁੱਟ ਗਏ, ਤੋ ਲਾਲਚ ਪੈਦਾ ਹੋ ਗਏ, ਜਿੱਥੇ ਇਹ ਆਉਂਦਾ ਉੱਥੇ ਸਾਰੀਆਂ ਗੱਲਾਂ ਟੁੱਟ ਜਾਂਦੀਆਂ। ਇਉਂ ਕਰਕੇ ਇਉਂ ਕਰੋ, ਕਹਿਣ ਲੱਗੇ, ਜਦੋਂ ਆਉਣਗੇ ਤੇ ਰੋਟੀ ਰੱਖਣੀ, ਦੋ ਦੋ ਨੇ ਪੁੜਕੀਆਂ, ਦੋ ਦੋ ਲਾਠੀਆਂ ਰੱਖ, ਉਹ ਮਰ ਜਾਣਗੇ, ਆਪਾਂ ਨੂੰ ਡਬਲ ਗੱਫਾ ਮਿਲ ਜਾਏ। ਦੋ ਤਰਫਾ ਹੀ ਪ੍ਰੇਰਨਾ ਹੋ ਗਈ, ਉਹ ਤਾਂ ਆਪਣੀ ਰੋਟੀ ਖਾ ਕੇ, ਉਹਨੇ ਰੋਟੀ ਵਿੱਚ ਜ਼ਹਿਰ ਮਿਲਾ ਕੇ ਆ ਗਏ। ਜਦੋਂ ਰੱਖਣ ਲੱਗੇ, ਇਹਨਾਂ ਨੇ ਪਹਿਲਾਂ ਮੀਤੀ ਹੋਈ ਸੀ ਗੱਲ, ਦੋ ਦੋ ਛੁੱਟੀਆਂ ਪੁੱਟੀਆਂ ਚ ਮਾਰੀਆਂ ਮਰ ਗਏ। ਕਹਿੰਦੇ ਚਲੋ ਹੁਣ ਆਪਾਂ ਇਉਂ ਕਰੋ, ਆਪਾਂ ਰੋਟੀ ਖਾ ਲਓ ਫਿਰ ਵੰਡ ਲੈਂਦੇ ਹਾਂ। ਪ੍ਰਸ਼ਾਦਾ ਛਕਿਆ, ਉਹਦੇ ਵਿੱਚ ਜ਼ਹਿਰ ਸੀ, ਉਹ ਵੀ ਮਰ ਗਏ। ਚਾਰੇ ਚਿੱਤ ਹੋਏ ਪਏ ਹਨ, ਮਹਾਤਮਾ ਜਿਹੜੇ ਛੁਪੇ ਹੋਏ ਸਨ ਝਾੜੀਆਂ ਵਿੱਚ, ਉਸ ਜੜ ਮਾਇਆ ਨੇ ਫਿਰ ਚੇਤਨ ਰੂਪ ਧਾਰ ਲਿਆ। ਆਵਾਜ਼ ਦਿੱਤੀ, ਦੇਖੋ ਮਹਾਤਮਾ ਲੋਕ, ਇਹੋ ਜਿਹਾ ਲੋਕਾਂ ਨੇ ਮੇਰੇ ਗਿੱਚੀ ਦੇ ਕੇਸ ਕਸਾ ਦਿੱਤੇ। ਉੱਥੇ ਹੀ ਦੱਸਿਆ ਬਾਣੀ ਵਿੱਚ, ਮਾਇਆ ਹੋਈ ਨਾਗਣੀ ਜਗਤ ਹੀ ਲਪਟਾਏ, ਇਸਕੀ ਸੇਵਾ ਜੋ ਕਰੇ ਤੁਸੀਂ ਕੋ ਫਿਰ ਖਾਏ। ਕੋਈ ਗੁਰਮੁਖ ਵਿਰਲਾ ਗਾਰੜੂ, ਜਿਨ ਮਲਦਲ ਲਾਈ ਪਾਏ, ਨਾਨਕ ਸਹੀ ਉਭਰੇ ਜੋ ਸੱਚ ਰਹੇ ਲਿਵਲਾਏ।
ਮਾਇਆ ਲੜ ਗਈ ਹੈ ਨਾਗਣੀ ਬਣ ਕੇ
ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਸਾਣੀ। ਰਾਜਾ ਜਨਕ ਜੀ ਦੀ ਬਾਬਤ ਕਹਿੰਦੇ ਨੇ ਭਾਵੇਂ ਬਿਪਲਾਪੁਰੀ ਦੇ ਰਾਜਾ ਹਨ ਪਰ ਭਗਤ ਬੜਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਮਾਇਆ ਵਿੱਚ
ਤਾਪਿਆ ਕਰਦਾ ਇਹਨੇ ਧੁਨੀਆਂ ਤਾਪਦਾ ਹੁੰਦਾ ਜੇਠ ਹਾੜ ਦੇ ਮਹੀਨੇ ਸਰਦੀ ਦੇ ਮੌਸਮ ਜਲ ਤਾਰੇ ਕਰਦਾ ਹੁੰਦਾ ਪਿੱਛੋਂ ਜਾ ਕੇ ਗਲਗਲ ਪਾਣੀ ਵਿੱਚ ਖੜਨਾ ਸ਼ੁਰੂ ਕਰ ਦਿੱਤਾ ਮੈਂ ਤਮਾਮਣੀ ਤਪੱਸਿਆ ਕਰਦਾ ਹੁੰਦਾ। ਰਾਜਾ ਜਨਕ ਜੀ ਬ੍ਰਹਮ ਗਿਆਨੀ ਸਨ, ਬ੍ਰਹਮ ਗਿਆਨੀ ਪ੍ਰਭੂ ਨੂੰ ਮਿਲੇ ਦਾ ਨਾਮ ਹੈ। ਰੂਹਾਨੀ ਸਟੇਜਾਂ ਵਿੱਚ ਸਭ ਤੋਂ ਉੱਚੀ ਸਟੇਜ ਹੈ ਜਿਸ ਤੋਂ ਪਰੇ ਕੁਛ ਵੀ ਨਹੀਂ। ਸੰਯੋਗ ਕਰਕੇ ਇੱਕ ਦਫ਼ਾ ਦਾ ਜ਼ਿਕਰ, ਕਹਿਣ ਲੱਗਾ ਮੈਂ ਸ਼ਹਿਰ ਦੇ ਵਿੱਚ ਇੱਕ ਤਲਾਅ ਸੀ, ਸਰਦੀ ਦਾ ਮੌਸਮ, ਉਹਦੇ ਵਿੱਚ ਗਲਗਲ ਪਾਣੀ ਵਿੱਚ ਖੜ ਕੇ ਤਪ ਕਰਦਾ ਹੁੰਦਾ। ਇੱਕ ਦਿਨ ਦਾ ਜ਼ਿਕਰ, ਬਹੁਤ ਸਾਰੇ ਲੋਕ ਮੇਰੇ ਇੱਧਰ ਉੱਧਰ ਬੈਠੇ ਹਨ, ਮੈਂ ਪਾਣੀ ਵਿੱਚ ਖੜਾ ਹੋਇਆ। ਰਾਜਾ ਜਨਕ ਜੀ ਪਾਲਕੀ ਵਿੱਚ ਉੱਧਰ ਦੀ ਗੁਜ਼ਰੇ, ਮੇਰੇ ਵੱਲ ਦੇਖ ਕੇ ਕਹਿਣ ਲੱਗੇ ਬੜੀ ਦੇਰ ਹੋ ਗਈ ਇਸ ਬਰਮੀ ਨੂੰ ਕੁੱਤੇ ਨੇ, ਬਰਮੀ ਦੇ ਕੁੱਤੇ ਤੇ ਸੱਪ ਨਹੀਂ ਮਰਦਾ, ਸੱਪ ਮਰਦਾ ਸੱਪ ਦੇ ਸਰੀਰ ਸੁੱਟਾ ਪਵੇ, ਸਰੀਰ ਬਰਮੀ ਹੈ ਮਨ ਸੱਪ, ਸਾਰੇ ਝਗੜੇ ਝਾਟਿਆਂ ਦਾ ਮੂਲ ਤਾਂ ਮਨ ਹੈ, ਇਹ ਰਾਮ ਜੀ ਜੀ ਕਹਿੰਦੇ। ਤਮਾਮ ਉੱਧਰੋਂ ਕੇ ਦੇਣੇ ਵਾਲਾ ਹੀ ਇਹ ਮਨ ਹੈ, ਜਿੰਨੀ ਦੇਰ ਤੱਕ ਇਸ ਮਨ ਕੋ ਜੈ ਨਹੀਂ ਕਰਤਾ ਪਰਮ ਪਤੀ ਕੀ ਪ੍ਰਾਪਤੀ ਹੋ ਨਹੀਂ ਸਕਦੀ, ਸਾਰੇ ਝਗੜੇ ਝਾਟਿਆਂ ਦਾ ਮੂਲ ਮਨ ਹੈ। ਸੋ ਮਨ ਤੇ ਵਸੀਕਾਰ ਪੈ ਗਿਆ, ਸਾਰਾ ਸੰਸਾਰ ਜਿੱਤ ਲਿਆ। ਮਨ ਬੇਵਸਾ ਹੈ ਉਹ ਅਤਿਅੰਤ ਦੁੱਖ ਦਾ ਕਾਰਨ ਹੈ, ਇਸੀ ਵਾਸਤੇ ਗੁਰੂ ਜੀ ਫਰਮਾਉਂਦੇ ਹਨ ਮੁੰਡਾ ਸੰਤੋਖ ਸਰਮ ਪਤ ਹੋਲੀ, ਗਿਆਨ ਕੀ ਕਰੇ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਵੀ ਜਮਾਤੀ, ਮਨ ਜੀਤੇ ਜਗਜੀਤ, ਆਦੇਸ਼ ਪਿਛੇ ਆਦੇਸ਼, ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਸ਼ੀਤਾਂ ਨਾਲ ਚਰਚਾ ਕਰਦੇ ਹਨ, ਗੁਰੂ ਬਾਬਾ ਜੀ ਨੇ ਐਸਾ ਫਰਮਾਇਆ ਸੀ।
ਮਨ ਵੇਰੀ ਨੂੰ ਜਿਨ੍ਹਾਂ ਛੱਡ ਕੇ ਫਕੀਰ ਬਣ ਗਿਆ, ਸਾਧੂ ਬਣ ਗਿਆ। ਬੜੀ ਪ੍ਰਭੂ ਦੀ ਭਗਤੀ ਕੀਤੀ, ਬਹੁਤ ਸਾਰੇ ਗ੍ਰੰਥ ਵੀ ਉਸਨੇ ਆਪਣੇ ਅਨੁਭਵ ਤੇ ਉਚਾਰਨ ਕੀਤੇ। ਵੈਰਾਗ ਸ਼ਤਕ ਨਾਮ ਕਰਕੇ ਪੁਸਤਕ ਬਣਾਇਆ, ਜਿਸ ਦੇ ਵਿੱਚ 100 ਸਲੋਕ ਵੈਰਾਗ ਦਾ ਰੱਖਿਆ। ਉਹਦੇ ਵਿੱਚ ਲਿਖਦੇ ਨੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ। ਜਿਸਨੇ ਮਨ ਸ਼ਤਰੂ ਨੂੰ ਜਿੱਤ ਲਿਆ, ਸਾਰਾ ਸੰਸਾਰ ਜਿੱਤ ਲਿਆ। ਦੁਨੀਆਂ ਚ ਮੰਨਦੇ ਹਨ ਯੋਧੇ ਮਹਾਬਲੀ ਤੇ ਸੂਰ ਨੇ। ਦੁਨੀਆਂ ਦੇ ਵਿੱਚ ਜਿਹੜਾ ਇੱਕ ਕੋਈ ਯੋਧਾ ਆਪਣੇ ਮੁਕਾਬਲੇ ਦੇ ਯੋਧੇ ਨਾਲ ਜੰਗ ਕਰਕੇ ਉਹਨੂੰ ਸ਼ਿਕਸਤ ਦੇਵੇ, ਉਸਨੂੰ ਯੋਧਾ ਕਿਹਾ ਜਾਂਦਾ ਹੈ। ਜਿਹੜਾ 10,000 ਦਾ ਇਕੱਲਾ ਮੁਕਾਬਲਾ ਕਰੇ, ਉਹਨਾਂ ਨੂੰ ਸ਼ਿਕਸਤ ਦੇਵੇ, ਉਸਨੂੰ ਮਹਾਬਲੀ ਕਿਹਾ ਜਾਂਦਾ। ਤੇ ਜਿਹੜਾ ਬੇਅੰਤ ਫੌਜਾਂ ਜਿੰਨੀਆਂ ਆ ਜਾਣ, ਸਭ ਨੂੰ ਸ਼ਿਕਸਤ ਦੇਈ ਜਾਵੇ, ਉਸਨੂੰ ਸੂਰਮਾ ਕਹਿੰਦੇ। ਗਾਵਨ ਤੁਸਨੂੰ ਜੋਤ ਮਹਾਬਲ ਸੂਰਾ, ਐਸਾ ਗੁਰੂ ਜੀ ਵੀ ਫਰਮਾਉਂਦੇ।
ਇਹ ਜਿਹੇ ਲੋਕ ਵੀ ਪ੍ਰਭੂ ਨੂੰ ਗਾਉਂਦੇ। ਇਸੇ ਤਰ੍ਹਾਂ ਜਿਹੜਾ ਆਪਣੇ ਸਰੀਰ ਨੂੰ ਬੁਰਾਈਆਂ ਤੋਂ ਰੋਕ ਲਵੇ ਇਕੱਲਾ, ਉਸਨੂੰ ਯੋਧਾ ਕਿਹਾ ਜਾਂਦਾ। ਜਿਹੜਾ 10 ਇੰਦਰੀਆਂ ਤੇ ਫਤਿਹ ਆਦਿ ਹਾਸਲ ਕਰੇ ਉਸਨੂੰ ਮਹਾਬਲੀ ਕਹਿੰਦੇ ਹਨ। ਜਿਹੜਾ ਬੇਅੰਤ ਵਾਸਨਾਵਾਂ ਜੋ ਮਨ ਵਿੱਚ ਉੱਠਦੀਆਂ ਹਨ ਉਹਨਾਂ ਨੂੰ ਕਾਬੂ ਕਰੇ ਉਸਨੂੰ ਸੂਰਮਾ ਕਹਿੰਦੇ। ਮਨ ਦੇ ਵਿੱਚ ਬੇਅੰਤ ਵਾਸਨਾਵਾਂ ਹੀ ਉੱਠਦੀਆਂ ਰਹਿੰਦੀਆਂ ਹਨ, ਜਿਵੇਂ ਸਮੁੰਦਰ ਵਿੱਚ ਲਹਿਰਾਂ ਉੱਠ ਕੇ ਦਬੀ ਜਾਂਦੀਆਂ। ਜਿਹੜਾ ਉਹਨਾਂ ਤੇ ਅਸੀਂ ਕਾਰ ਪਾ ਲਵੇ ਉਸਨੂੰ ਸੂਰਮਾ ਕਹਿੰਦੇ। ਤਤ ਗਿਆਨ ਵਾਸਨਾ ਹੈ ਮਨੋਨਾਸ ਇਸਦੇ ਅਭਿਆਸ ਨਾਲ ਉਸਦੀ ਫਤਿਆਬੀ ਹਾਸਲ ਹੁੰਦੀ। ਸੰਯੋਗ ਕਰਕੇ ਇੱਧਰ ਗੁਰੂ ਜੀ ਕਹਿੰਦੇ ਨੇ ਮਨ ਜੀਤੇ ਜਗ ਜੀਤ, ਜਿਹਨੇ ਮਨ ਨੂੰ ਜਿੱਤ ਲਿਆ ਮਨ ਸਾਰਾ ਸੰਸਾਰ ਹੀ ਉਸਨੇ। ਕੁਛ ਗੱਲ ਪਿੱਛੇ ਨਹੀਂ ਰਹਿ ਜਾਂਦੀ, ਸਾਰਾ ਸੰਸਾਰ ਕਿਸੇ ਦੇ ਜਿੱਤਣ ਦਾ ਨਹੀਂ। ਪਰ ਜਿਸਨੇ ਆਪਣੇ ਮਨ ਤੇ ਫਤਿਹ ਆਦਿ ਹਾਸਲ ਕਰ ਲਈ ਉਹਨੇ ਮਨ ਸਾਰਾ ਸੰਸਾਰ ਹੀ ਜਿੱਤ ਲਿਆ ਹੈ। ਸਾਹੇ ਕੱਟ ਮਿਟੇ ਗਵਨ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਚਿੱਤ ਪਾਈ ਫਿਰ ਮਿਟ ਮਿਟਲੀ। ਜਦੋਂ ਐਸੀ ਅਵਸਥਾ ਆ ਜਾਏ ਸਾਰੇ ਝਗੜੇ ਝੱਟ ਹੀ ਮੁੱਕ ਜਾਂਦੇ।
ਫਤਿਹ ਭਈ ਮਨ ਜਿੱਤਿਆ ਪਿਆਰਿਆ, ਫਤਿਹ ਭਈ
ਸੀ। ਰਾਜਾ ਜਨਕ ਜੀ ਪਾਸ ਦੀ ਗੁਜ਼ਰਨ ਲੱਗੇ ਕਹਿੰਦੇ ਹਨ, ਬਰਨੀ ਕੁੱਤੇ ਤੇ ਸੱਪ ਨਹੀਂ ਮਰਦਾ, ਸੱਪ ਮਰਦਾ ਹੈ ਸੱਪ ਦੇ ਸਿਰ ਤੇ ਸੁੱਟਾ ਪਵੇ। ਮਨ ਸੱਪ ਹੈ, ਸਰੀਰ ਵਰਮੀ ਹੈ, ਵਰਮੀ ਨੂੰ ਕੁੱਟ ਕੇ ਭਾਵੇਂ ਥੇ ਬਣਾਵੇ ਪਤਾ ਸੱਪ ਕਿੱਥੇ ਤੱਕ। ਇਸੇ ਤਰ੍ਹਾਂ ਸਰੀਰ ਨੂੰ ਬੇਕਾਇਦਾ ਕਿੰਨਾ ਕਸ਼ਟ ਨਹੀਂ ਚੱਲੇ, ਮਨ ਕਿਵੇਂ ਮਰ ਜਾਏਗਾ। ਗਰਮੀ ਸਰਦੀ ਆਦਿ ਬੇਕਾਇਦਾ ਚੱਲਣ ਤੇ ਮਨ ਨਹੀਂ ਮਰਿਆ ਕਰਦਾ। ਇਸ ਕਰਕੇ ਇੰਨਾ ਇਸ਼ਾਰਾ ਕਰਕੇ ਉਹ ਕਹਿੰਦਾ ਰਾਜਾ ਜਨਕ ਜੀ ਲੰਘ ਗਏ। ਇਹ ਗੱਲ ਮੈਂ ਸਮਝਤਾ ਲਈ ਪਰ ਅਣਸੁਣੀ ਕਰ ਦਿੱਤੀ। ਜਿਸ ਗੱਲ ਤੇ ਅਮਲ ਨਾ ਕੀਤਾ ਜਾਵੇ ਉਹਨੂੰ ਕਹਿੰਦਾ ਇਹ ਕੰਨੋ ਭਾਈ ਇੱਧਰ ਕੱਢ ਦੇ। ਅਣਸੁਣੀ ਕਰ ਦਿੱਤੀ। ਮੈਂ ਉਸੀ ਤਰ੍ਹਾਂ ਆਪਣਾ ਰੂਟੀਨ ਪਾਣੀ ਵਿੱਚ ਖੜਨ ਦਾ ਰੱਖਿਆ। ਦੁਬਾਰਾ ਕੁਝ ਦਿਨ ਤੋਂ ਬਾਅਦ ਫਿਰ ਉੱਧਰ ਦੀ ਗੁਜ਼ਰ ਹੋਇਆ ਰਾਜਾ ਜਨਕ ਜੀ ਦਾ। ਮੇਰੇ ਵੱਲ ਫਿਰ ਦੇਖ ਕੇ ਕਹਿਣ ਲੱਗੇ ਮਨ ਚਿੱਤ ਲਗਾ ਕੇ ਸਤਸੰਗ ਕਰਿਆ। ਇਹ ਸੱਟ ਤਾਂ ਆਪਣੀ ਛੱਡ ਦੇ, ਬਰਮੀ ਕੁੱਟੀ ਤੇ ਸੱਪ ਨਹੀਂ ਮਰਦਾ। ਫਿਰ ਇਸ਼ਾਰਾ ਕਰਕੇ ਲੰਘ ਗਏ। ਭਾਵੇਂ ਮੈਂ ਗੱਲ ਸਮਝ ਲਈ ਪਰ ਫਿਰ ਅਮਲ ਨਹੀਂ ਕੀਤਾ। ਉਸੀ ਤਰ੍ਹਾਂ ਪਾਣੀ ਵਿੱਚ ਖੜਨ ਦਾ ਸੁਭਾਅ ਰੱਖਿਆ। ਕੁਝ ਦਿਨ ਤੋਂ ਬਾਅਦ ਫਿਰ ਉੱਧਰ ਦੀ ਫਿਰ ਗੁਜ਼ਰ ਹੋਇਆ ਮਨ। ਉਹ ਮੇਰੇ ਵੱਲ ਦੇਖ ਕੇ ਕਹਿਣਗੇ ਚੰਗਾ, ਜੇਕਰ ਤੇਰਾ ਪਾਣੀ ਵਿੱਚ ਹੀ ਪਿਆਰ ਹੈ, ਤੇਰੀ ਥੋੜ੍ਹੀ ਜਿਹੀ ਉਮਰ ਰਹਿੰਦੀ, ਇਹਨੂੰ ਛੱਡ ਉੱਠ ਕੇ ਇਹ ਸਰੀਰ ਨੂੰ ਤਿਆਗ ਕੇ ਸਮੁੰਦਰ ਵਿੱਚ 100 ਮੀਲ ਲੰਬਾ ਮੱਛ ਬਣ ਕੇ ਰਹੇਗਾ। ਇਹ ਗੱਲ ਜਦੋਂ ਕਹੀ ਮੈਂ ਡਰਿਆ, ਇਹ ਬ੍ਰਹਮ ਗਿਆਨੀ ਹੈ, ਇਸਦਾ ਬਚਨ ਐਵੇਂ ਨਹੀਂ ਜਾਣਾ। ਸਾਸਿੰਗ ਤਿੰਨ ਕਿਸਮ ਦੀ ਤਪੱਸਿਆ ਸ਼ਾਸਤਰਕਾਰਾਂ ਨੇ ਮੰਨੀ, ਤਾਮਸੀ ਤਪ, ਰਾਸ਼ੀ ਤਪ, ਸ਼ਾਂਤੀ ਤਪ। ਨਿਤਮਗੁਣੀ ਤਪ, ਰਜੋਗੁਣੀ ਤਪ, ਸਤੋਗੁਣੀ ਤਪ, ਤਿੰਨ ਕਿਸਮ ਦਾ ਤਪ ਮੰਨਿਆ। ਤਮੋਗੁਣੀ ਤਪ ਜਲ ਤਾਰੇ ਕਰਨੇ, ਦੁਨੀਆਂ ਤਪਣੀਆਂ, ਸਰੀਰ ਨੂੰ ਬੇਕਾਇਦਾ ਕਸ਼ਟ ਦੇਣ ਦਾ ਨਾਮ ਤਮੋਗਣੀ ਤਪ। ਦੂਸਰਾ ਰਜੋਗਣੀ ਤਪ ਹੈ। ਰਜੋਗਣੀ ਤਪ ਇੰਦਰੀਆਂ ਦਾ ਸੰਯਮ, ਜਿਹਨਾਂ ਦੁਆਰਾ ਮਨ ਦੀ ਦੌੜ ਹੈ। ਅੱਖਾਂ, ਕੰਨ, ਨਾਸ਼ਕਾਂ, ਰਸਨਾਂ ਤੱਕ ਇੰਦਰੀਆਂ, ਇਹਨਾਂ ਦੁਆਰਾ ਮਨ ਦੀ ਦੌੜ ਹੈ। ਅਗਰ ਇਹਨਾਂ ਨੂੰ ਰੋਕ ਲਿਆ ਜਾਏ, ਮਨ ਰੁਕ ਜਾਂਦਾ ਹੈ। ਮੂੰਦਲੀਏ ਦਰਵਾਜ਼ੇ, ਬਾਜੀ ਵਾਲੇ ਅਨਹਰਵਾਜੇ, ਗੁਰਦਖ ਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਕਿਉਂ? ਇਹਨਾਂ ਦੁਆਰਾ ਮਨ ਦੀ ਦੌੜ ਹੈ। ਇਹਨਾਂ ਨੂੰ ਰੋਕ ਲਿਆ ਜਾਵੇ, ਜਿਸ ਨੂੰ ਦਮਨ ਕਹਿੰਦੇ ਹਨ, ਮਨ ਰੁਕ ਜਾਂਦਾ। ਇਹਨਾਂ ਰੋਕੇ ਬਿਨਾਂ ਮਨ ਨਹੀਂ ਰੁਕਦਾ ਹੁੰਦਾ। ਇਉਂ ਇਹ ਉਦੋਂ ਚੰਗਾ ਤਪ ਹੈ। ਤਾਮਸੀ ਤਪ ਨੂੰ ਇਹਦਾ ਦਰਜਾ ਵੱਡਾ ਮੰਨਿਆ, ਇਸ ਨੂੰ ਰਾਜਸੀ ਤਪ ਕਹਿੰਦੇ ਹਨ। ਤੀਸਰਾ ਤਪ ਹੈ ਸਤੋਗਣੀ ਸ਼ਾਂਤ ਕੀ ਤਪ। ਚਿੱਤ ਬਿਰਤੀ ਨੂੰ ਰੋਕਣਾ, ਮਨ ਨੂੰ ਰੋਕਣਾ, ਮਨ ਨੂੰ ਇਕਾਗਰ ਕਰਨਾ, ਸਤਸੰਗ ਵਿੱਚ ਬੈਠ ਕੇ ਹਰੀ ਜਸ ਵਿੱਚ ਮਨ ਨੂੰ ਜੋੜਨਾ, ਇਕਾਂਤ ਬੈਠ ਕੇ ਭਜਨ ਵਿੱਚ ਬਾਣੀ ਵਿੱਚ ਮਨ ਨੂੰ ਜੋੜਨਾ, ਇਹਨੇ ਮਨ ਨੂੰ ਇਕਾਗਰ ਕਰਨ ਦਾ ਨਾਮ ਸਤੋਗਣੀ ਤਪ ਹੈ। ਇਹਨਾਂ ਦਾ ਅੰਤਰਾ ਫਰਕ ਕਿੰਨਾ ਕੁ ਹੈ ਤਮੋਗੁਣੀ ਔਰ ਸਤੋਗੁਣੀ ਤਪ ਦਾ? ਤਮੋਗੁਣੀ ਤਪ ਤਾਂ ਇਹੋ ਜਿਹਾ ਜਿਵੇਂ ਲਕੜਹਾਰਾ ਹੋਵੇ, ਸਤੋਗੁਣੀ ਤਪ ਇਉਂ ਜਿਵੇਂ ਜੌਹਰੀ ਹੋਵੇ। ਲੱਕੜਹਾਰਾ ਸਵੇਰੇ ਆਪਣੇ ਘਰੋਂ ਨਿਕਲ ਜਾਂਦਾ, ਸਾਰਾ ਦਿਨ ਮਨ ਵਿੱਚ ਫਿਰਦਾ, ਲੱਕੜਾਂ ਦੀ ਫਰੀ ਇਕੱਠੀ ਕਰਦਾ, ਲਿਆ ਕੇ ਬਾਜ਼ਾਰ ਵਿੱਚ ਵੇਚਦਾ ਹੈ, ਦੋ ਚਾਰ ਰੁਪਏ ਵੱਟਦਾ ਹੈ। ਖੇਚਲ ਬੜੀ ਹੋਈ, ਫਲ ਥੋੜਾ ਪਿਆ। ਜੁਆਰੀ ਆਪਣੀ ਦੁਕਾਨ ਤੇ ਆਰਾਮ ਨਾਲ ਕੁਰਸੀ ਤੇ ਬੈਠਾ ਰਹਿੰਦਾ। ਰੋਜ਼ ਨਾ ਸੀ ਦੂਏ ਚੌਥੇ ਨਹੀਂ, ਹਫ਼ਤੇ ਵਿੱਚ ਵੀ ਇੱਕ ਅੱਧਾ ਗਾਹਕ ਆ ਜਾਏ, ਹਜ਼ਾਰਾਂ ਰੁਪਏ ਕਮਾ ਲੈਂਦੇ ਇੱਕ ਅੱਧਾ ਦਾ ਹੀਰਾ। ਉਸਨੂੰ ਖੇਚਲ ਥੋੜੀ ਹੋਈ, ਫਲ ਬਹੁਤਾ ਹੋਇਆ। ਲੱਕੜਹਾਰੇ ਨੂੰ ਖੇਚਲ ਬਹੁਤੀ ਹੈ, ਫਲ ਥੋੜਾ। ਜੁਆਰੀ ਨੂੰ ਖੇਚਲ ਥੋੜੀ, ਫਲ ਬਹੁਤਾ। ਇਸੇ ਤਰ੍ਹਾਂ ਜੋ ਤਮੋਗੁਣੀ ਤਪ ਹੈ ਉਹ ਲੱਕੜਹਾਰੀ ਦੀ ਨਹੀਂ ਸੁਣ, ਖੇਚਲ ਬਹੁਤੀ ਹੈ, ਉਹਦਾ ਫਲ ਥੋੜਾ ਹੈ, ਕਿਉਂਕਿ ਮਨ ਦੀ ਇਕਾਗਰਤਾ ਉਹਦੇ ਨਾਲ ਨਹੀਂ। ਤੇ ਸਤੋਗੁਣੀ ਤਪ ਜਿਹੜਾ ਹੈ ਉਹਦੇ ਵਿੱਚ ਖੇਚਲ ਥੋੜੀ ਹੈ, ਫਲ ਉਹਦਾ ਬਹੁਤ ਹੈ। ਮਨ ਜਿਸ ਵਕਤ ਇਕਾਗਰ ਹੁੰਦਾ ਹੈ, ਮਨ ਟਿਕਦਾ ਹੈ, ਖੁਦ ਮਹਿਸੂਸ ਕਰਿਆ ਕਰੋ, ਉਸ ਮੌਕੇ ਕਿਸੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਹੁੰਦਾ। ਖਿੰਡਿਆ ਔਰ ਮਿਹਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰਦਾ ਹੈ। ਇਕਾਗਰ ਔਰ ਸ਼ੁੱਧ ਮਨ ਸੁਖੀ ਔਰ ਸ਼ਾਂਤ ਹੁੰਦਾ ਹੈ। ਉਦੋਂ ਵੀ ਜ਼ਿਆਦਾ ਨਿਰੁੱਧ ਮਨ ਜ਼ਿਆਦਾ ਸੁਖੀ ਤੇ ਸ਼ਾਂਤ ਹੁੰਦਾ ਹੈ। ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਹੈ। ਜੋ ਇਸ ਅਵਸਥਾ ਵਿੱਚ ਪਹੁੰਚਦਾ ਹੈ, ਇਹ ਮਨ ਉਹਦੀ ਮੁਕਤ ਦਾ ਦਾਤਾ ਬਣ ਜਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀਵ ਤੇਰੇ ਨਾਲ ਹੈ, ਗੁਰਮਤੀ ਹੈ ਮਨ। ਇਸ ਸਟੇਜ ਵਿੱਚ ਆ ਕੇ ਇਹ ਮਨ ਹੀ ਮੁਕਤ ਦਾ ਦਾਤਾ ਬਣ ਜਾਂਦਾ। ਯਾਨੀ ਖਿੜਿਆ ਔਰ ਮੇਲਾ ਮਨ ਅਤਿਅੰਤ ਦੁਖੀ ਤੇ ਅਸ਼ਾਂਤ ਹੁੰਦਾ। ਜਦੋਂ ਮਨ ਟਿਕ ਜਾਂਦਾ ਹੈ, ਇਹ ਸੁਖੀ ਤੇ ਸ਼ਾਂਤ ਹੁੰਦਾ। ਇਸ ਕਰਕੇ ਇਸਦਾ ਮਹਾਨ ਫਲ ਸਤਵਗੁਣੀ ਬਿਰਤੀ ਹੋਏ ਬਿਆਨ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਨਹੀਂ, ਕਿਉਂਕਿ ਤਿੰਨਾਂ ਗੁਣਾਂ ਵਿੱਚ ਸਾਰਾ ਸੰਸਾਰ ਰਜਗੁਣ ਤਮਗੁਣ ਸਤਗੁਣ ਕਹੀਏ, ਇਹ ਸਭ ਤੇਰੀ ਮਾਇਆ। ਚੌਥੇ ਪਤਕੋ ਜੋ ਨਾਲ ਇੰਨੇ ਤਿੰਨੇ ਪਰੰਪਰ ਪਾਇਆ, ਸਾਰਾ ਸੰਸਾਰ ਤ੍ਰਿਗੁਣੀ ਮਾਇਆ ਵਿੱਚ ਹੈ। ਪਰ ਰਜੋ ਤਮੋ ਮਾਇਆ ਨੂੰ ਹਟਾ ਕੇ ਸਤੋਗੁਣੀ ਪ੍ਰਧਾਨ ਕਰਨੀ ਹੈ। ਮਨ ਦੇ ਵਿੱਚ ਵੈਰਾਗ ਦੁਆਰਾ, ਭਜਨ ਅਭਿਆਸ ਦੁਆਰਾ, ਚਿੱਤ ਦੀ ਇਕਾਗਰਤਾ ਦੁਆਰਾ ਸਤੋਗੁਣੀ ਪ੍ਰਧਾਨ ਹੁੰਦੀ ਹੈ। ਮਨ ਸ਼ਾਂਤ ਹੁੰਦਾ, ਸੁਖੀ ਹੁੰਦਾ। ਉਸ ਤੋਂ ਬਾਅਦ ਫਿਰ ਚੌਥੇ ਪਦ ਦੀ ਪ੍ਰਾਪਤੀ ਹੁੰਦੀ, ਇਸ ਨੂੰ ਪਾ ਕੇ ਜਨਮਨ ਦੀ ਨਿਵਿਰਤੀ ਔਰ ਜੀਵਨ ਮੁਕਤ ਅਵਸਥਾ ਪ੍ਰਾਪਤ। ਤਾਂ ਤੇ ਪਹਿਲੇ ਪਹਿਲ ਇਸ ਮਨ ਦੀ ਇਕਾਗਰਤਾ ਦਾ ਸਾਧਨ ਸਤਸੰਗ ਵਿੱਚ ਬੈਠ ਕੇ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਆਲਸ ਰਹਿਤ ਹੋ ਕੇ ਹਰੀ ਜਸ ਵਿੱਚ ਜੋੜਨਾ। ਫਿਰ ਦੂਸਰਾ ਇਕਾਂਤ ਬੈਠ ਕੇ, ਜਿਸ ਦੇ ਵਾਸਤੇ ਸਭ ਤੋਂ ਅੱਛਾ ਵਕਤ ਵਿਹਾਰ ਕਰ ਰਹੇ ਲੋਕਾਂ ਵਾਸਤੇ ਅੰਮ੍ਰਿਤ ਵੇਲਾ ਦੱਸਿਆ। ਆਪਣੀ ਕੁਦਰਤੀ ਨੀਂਦ ਲੈ ਕੇ ਉਠਕੜੋ, ਸਵਗਦਾਤਨ ਕੁਲਾਈ ਇਸ਼ਨਾਨ ਆਦਿ ਕਰਕੇ ਭਜਨ ਪਾਠ ਦੇ ਵਿੱਚ ਬਿਰਤੀ ਜੋੜਨ ਦਾ ਸੁਭਾਅ ਬਣਾਓ, ਅਭਿਆਸ ਕਰੋ। ਕਰਦੇ ਕਰਦੇ ਇਕਾਗਰਤਾ ਆਏਗੀ, ਇਕਾਗਰਤਾ ਵਧੇਗੀ, ਉਹ ਸੁੱਤੇ ਸ਼ਾਂਤੀ ਦਾਤਾ ਹੁੰਦੀ। ਅਤੇ ਚੱਲਦੇ ਫਿਰਦੇ ਵੀ ਇਹ ਅਵਸਥਾ ਬਣੀ ਰਹਿੰਦੀ। ਜਦੋਂ ਐਸੀ ਅਵਸਥਾ ਆ ਜਾਏ ਤਾਂ ਚੱਲਦੇ ਫਿਰਦੇ ਵੀ ਇਸ ਅਵਸਥਾ ਦਾ ਆਨੰਦ ਬਣਿਆ ਹੀ ਰਹਿੰਦਾ ਹੁੰਦਾ। ਜਦੋਂ ਐਸੀ ਅਵਸਥਾ ਆ ਜਾਂਦੀ ਹੈ, ਉਹਦੀ ਜ਼ਿੰਦਗੀ ਪਰਮ ਸੁਖਦਾਈ ਹੋ ਜਾਂਦੀ। ਤਾਂ ਤੇ ਉਹ ਰੂਹ ਕਹਿੰਦੀ ਹੈ, ਭਾਈ ਬਾਲਾ, ਕਿਉਂਕਿ ਮੈਨੂੰ ਤ੍ਰੇਤੇ ਯੁੱਗ ਦੇ ਵਿੱਚ ਰਾਜਾ ਜਨਕ ਜੀ ਦਾ ਸ਼ਰਾਪ ਹੋਇਆ ਸੀ, ਜਦੋਂ ਉਹਨਾਂ ਕਿਹਾ ਤੂੰ 100 ਮੀਲ ਲੰਬਾ ਮੱਛ ਬਣ ਕੇ ਪਾਣੀ ਵਿੱਚ ਰਹੇ ਤੇ ਮੈਂ ਬੜਾ ਭੈਭੀਤ ਹੋਇਆ, ਡਰਿਆ, ਪ੍ਰਾਰਥਨਾ ਕੀਤੀ ਮਹਾਰਾਜ ਆਪਣੇ ਸ਼ਰਾਪ ਤਾਂ ਦੇ ਦਿੱਤਾ, ਇਸ ਦੇ ਖਾਤਮੇ ਦੀ ਕੋਈ ਗੱਲ ਦੱਸੋ। ਉਸ ਮੌਕੇ ਉਹਨਾਂ ਕਿਹਾ ਹੁਣ ਤ੍ਰੇਤਾ ਯੁੱਗ, ਹਜ਼ਾਰਾਂ ਸਾਲ ਇਸ ਯੁੱਗ ਦੇ ਰਹਿੰਦੇ ਹਨ, ਉਸ ਦੇ ਅੱਗੇ ਦੁਆਪਰ ਯੁੱਗ ਨੇ ਆਉਣਾ ਹੈ, 8,64,000 ਬਰਾ ਦੁਆਪਰ ਦੀ ਉਮਰ ਹੈ, ਉਸ ਤੋਂ ਬਾਅਦ 5,000 ਵਰਸ਼ ਕਲਯੁੱਗ ਬੀਤ ਜਾਏਗਾ। ਕਲਯੁੱਗ ਦੇ ਵਿੱਚ ਜੀਵਾਂ ਦੇ ਉਧਾਰ ਕਰਨ ਵਾਸਤੇ ਅਹੰਕਾਰ ਨੇ ਗੁਰੂ ਅਵਤਾਰ ਧਾਰਨ ਕਰਨਾ ਹੈ, ਗੁਰੂ ਨਾਨਕ ਰੂਪ ਧਾਰਨ ਕਰਨਾ ਹੈ, ਆਪ ਜੀ 7 ਦੀਪਾਂ ਨਵਾਂ ਖੰਡ ਵਿੱਚ ਸਿਰਕੇ ਲੋਕਾਂ ਦਾ ਉਧਾਰ ਕਰਨਾ, ਸਮੇਂ ਦੇ ਮੁਤਾਬਕ ਸੌਖਾ ਰਸਤਾ ਜੀਵਾਂ ਦੇ ਕਲਿਆਣ ਦਾ ਗੁਰਸਿੱਖੀ ਭਗਤੀ ਮਾਰਗ ਚਲਾਉਣਗੇ, ਜਿਹਦੇ ਮੁੱਖ ਅਸੂਲ ਨਾਮ ਦਾ ਨਿਸ਼ਨਾਨ ਹੋਣਗੇ, ਉਹ ਤੇਰੇ ਸਿਰ ਤੇ ਰਾਤ ਕੱਟਣਗੇ, ਫਿਰ ਤੇਰੇ ਸਰੀਰ ਦਾ ਅੰਤ ਹੋਊ, ਇਹ ਸਰੀਰ ਨੂੰ ਛੱਡ ਕੇ ਮੱਛ ਸਰੀਰ ਨੂੰ ਤੇਰੀ ਰੂਹ ਸਵਰਗਾਂ ਵਿੱਚ ਜਾਏਗੀ। ਬੈਕੁੰਠਾ ਨੂੰ ਨੀ ਫਿਰ ਵੀ ਜਾਣਾ, ਸਵਰਗ ਔਰ ਬੈਕੁੰਠ ਵਿੱਚ ਬੜਾ ਫਰਕ, ਸਵਰਗ ਇੰਦਰ ਲੋਕ ਨੂੰ ਕਹਿੰਦੇ, ਜਿੱਥੇ ਸ਼ਾਂਤਨੀ ਹੈ ਉੱਥੇ ਪੁੰਨੀ ਲੋਕ ਜਾਂਦੇ ਹਨ ਤੇ ਬੈਕੁੰਠ ਲੋਕ ਦੇ ਵਿੱਚ ਭਗਤ ਜਾਂਦੇ ਹਨ, ਸ਼ਾਂਤ ਔਰ ਭਗਤੀ ਰਸ ਵਿੱਚ ਲੀਨ ਹੁੰਦੇ ਹਨ, ਫਿਰ ਗਿਰਨਾ ਨੀ ਹੁੰਦਾ ਉੱਥੇ, ਇਸ ਕਰਕੇ ਫਿਰ ਵੀ ਤੂੰ ਸਵਰਗ ਨੂੰ ਜਾਏ। ਕਹਿਣਗੇ ਮਹਾਰਾਜ ਆਪਣੇ ਬੜੀ ਕਿਰਪਾ ਕੀਤੀ, ਮੇਰੇ ਸ਼ਰਾਪ ਦਾ ਖਾਤਮਾ ਕੀਤਾ ਹੈ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਘਰ ਦੇ ਵਿੱਚ ਸੇਵਾ ਦੀ ਮਹੱਤਤਾ, ਇਹਨਾਂ ਵਿੱਚ ਕਿੰਨਾ ਕੁ ਫਰਕ ਹੈ, ਇਹ ਵਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਹੋਏ। ਕੋਈ ਸ਼ਖਸ ਜੇਠਾੜ ਦੇ ਮਹੀਨੇ 6 ਸਾਲ ਮੁਤਵਾਤਰ ਧੁਨੀਆਂ ਤਾਪੇ, ਪਰ ਗਰਮੀ ਦੇ ਮੌਸਮ ਵਿੱਚ ਗੁਰੂ ਕੇ ਲੰਗਰ ਦੀ 6 ਮਹੀਨੇ ਸੇਵਾ ਕਰ ਲਏ, ਉਦੋਂ ਵਿਸ਼ੇਸ਼ ਫਲ। ਸਰਦੀ ਦੇ ਮੌਸਮ ਵਿੱਚ ਕੋਈ 6 ਸਾਲ ਮੁਤਵਾਤਰ ਜਲ ਧਾਰੇ ਕਰੇ, ਉਧਰ ਸਰਦੀ ਦੇ ਮੌਸਮ ਵਿੱਚ ਗੁਰੂ ਕੇ ਲੰਗਰ ਦੀ 6 ਮਹੀਨੇ ਸੇਵਾ ਜਿਹੜੀ ਉਦੋਂ ਜ਼ਿਆਦਾ ਫਲ ਰੱਖਦੀ ਹੈ। ਇਹ ਕਿਉਂ? ਕਈ ਲੋਕ ਸ਼ੰਕਾ ਕਰਦੇ ਨੇ, ਕਿਉਂ? ਵਿਚਾਰ ਕਰਕੇ ਦੇਖੋ ਜ਼ਰਾ, ਜਲ ਧਾਰਾ ਕਰਦਾ ਆਪਣੇ ਸਰੀਰ ਨੂੰ ਕਸ਼ਟ ਦਿੰਦਾ, ਇਹੀ ਮਤਲਬ ਹੈ। ਦੁਨੀਆਂ ਤਾਪਦਾ ਆਪਣੇ ਸਰੀਰ ਨੂੰ ਦੁੱਖ ਦਿੰਦਾ, ਪਰ ਇੱਧਰ ਸੇਵਾ ਕਰਨ ਵਿੱਚ ਵੀ ਖੇਦ ਹੁੰਦਾ। ਗਰਮੀ ਦੇ ਮੌਸਮ ਵਿੱਚ ਲੋਹ ਦੇ ਮੂਹਰੇ ਬੈਠ ਕੇ ਰੋਟੀਆਂ ਪਕਾਉਂਦੇ, ਫਿਰ ਹੋਰ ਵੀ ਖੇਦ ਹੁੰਦਾ। ਫਿਰ ਲੰਗਰ ਦੀ ਸੇਵਾ ਕਰਕੇ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਦੇ ਚਿੱਤ ਦੀ ਪ੍ਰਸੰਨਤਾ ਲਈ ਜਾਂਦੀ। ਖਾਲਕ ਹੱਥ ਸੱਚ ਖਲਕ ਮਿਆਨੇ ਸ਼ਿਆਮ ਮੂਰਤ ਨਾਲ, ਖਾਲਕ ਖਲਕ ਵਿੱਚ ਵਸਦਾ ਹੈ, ਵਿਗਦਾ ਖਾਲਕ ਖਲਕ ਮੇ ਖਲਕ ਵਸੇ ਰੱਬ ਮਾਨ, ਤੁਸੀਂ ਸਭ ਦੇ ਵਿੱਚ ਵਸਦਾ। ਸ਼ਾਮ ਤੱਕ ਪਤਾ ਨੀ ਕਿੰਨੇ ਦੀ ਪ੍ਰਸੰਨਤਾ ਹਾਸਲ ਕਰਨੀ ਹੈ, ਉਹ ਕਿਤਨਾ ਮਹਾਨ ਫਲ ਹੋ ਗਿਆ। कष्ट उन्हें भी उठाया, जो जलतारे करने वाले ने उन्हें भी उठाया, दुनिया तापन वाले ने उठाया, गर्मी के मौसम उन्हें भी उठाया सेवा करने वाले ने। इस करके सेवा का महात्म बहुत है, सेवा का फल बहुत है। तद ही गुरु जी फरमाते हैं,
नाम जपिए तन दूर हुंदे दुख दे, सेवा करके मान पाईंदे, जपिए तन दूर हुंदे सेवा करके मान पाईंदे,
वास्ते कमर कसा कर लिया। हर तिने किस्म का तप आरंभ कर दिता, मन करके सिमरन भजन एकाग्रता द्वारा यह सतोगुणी तप, संयम इंद्रिया का यह रजोगुणी तप, ते दूसरा तमोगुणी तप की बजाय सेवा आरंभ कर, यूं कमर कसा करके इस विच जुट। हम साथ समा आज्ञा नहीं दे रहे, इस करके मन चित लगा के गुरु स्तोत्र विच बोलो, उस तो बाद मन चित लगा के अरदास विच जुड़ना, सुनामा सुन के जान दी खेतल करना।
धन है धन है धन है गुरु नानक साहिब धन है, धन्य Thank you.